ਅੱਛਾ, ਅੱਜ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਕਰਮ ਫਿਲਾਸਫੀ ਜਿਹੜੀ ਕਿ ਖਾਸ ਕਰ ਹਿੰਦੂ ਧਰਮ ਦਾ ਇੱਕ ਮੁੱਖ ਅੰਗ ਹੈ, ਇਹਦੇ ਵਾਸਤੇ ਬਾਣੀ ਚੋਂ ਸਾਨੂੰ ਕੀ ਸੇਧ ਮਿਲਦੀ ਹੈ ਕਿ ਗੁਰਬਾਣੀ ਕਰਮ ਫਿਲਾਸਫੀ ਬਾਰੇ ਕੀ ਇਸ਼ਾਰਾ ਕਰਦੀ ਹੈ?
ਕਰਮ ਦਾ ਸਵਾਲ ਹੈ ਨਾ, ਕਰਮ ਦਾ।
ਹਾਂਜੀ,
ਕਰਮ ਦੋ ਪ੍ਰਕਾਰ ਦੇ ਲਫ਼ਜ਼ ਵਰਤੇ ਗਏ ਨੇ।
ਅੱਛਾ ਜੀ।
ਇੱਕ ਕਿਰਤ ਕਰਮ।
ਅੱਛਾ ਜੀ।
ਕਿਰਤ ਕਰਮ ਬੰਦੇ ਲੈਵਲ ਤੇ ਕਰਨਾ, ਜੋ ਸੋਚਣਾ ਸੀ, ਸੋਚਣਾ ਜਾਂ ਸਮਝਣਾ, ਇਹਨੂੰ ਗੁਰਬਾਣੀ ਕਰਮ ਬੰਦੀ। ਕਰਮ ਇਹਨੂੰ ਹੀ ਬੰਦੀ ਹੈ, ਗੁਰਬਾਣੀ ਹੋਰ ਕਿਸੇ ਨੂੰ ਕਰਮ ਬੰਦੀ ਉਹਦੀ।
ਅੱਛਾ ਜੀ।
ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਿਰਤ ਕਰਮ ਕੀ ਹੈ? ਜੋ ਅਸੀਂ ਸੋਚਿਆ ਹੈ ਉਹੀ ਅਸੀਂ ਕੀਤਾ। ਜੋ ਆਦਮੀ ਸੋਚਦਾ ਉਸ ਨੂੰ ਪ੍ਰੈਕਟੀਕਲ ਰੂਪ ਦੇਣ ਦੀ ਕੋਸ਼ਿਸ਼ ਕਰਦਾ, ਉਹ ਪ੍ਰੈਕਟੀਕਲ ਰੂਪ ਦਿੱਤਾ ਜਾਂਦਾ ਨਹੀਂ ਦਿੱਤਾ ਜਾਂਦਾ, ਇਹ ਅਲੱਗ ਗੱਲ ਹੈ।
ਅੱਛਾ ਜੀ।
ਵੇਦ ਕਹਿੰਦਾ ਵੀ ਜੇ ਤਾਂ ਸੋਚ ਲਿਆ ਕਰਮ ਹੋ ਗਿਆ, ਸੋਚ ਲਿਆ ਜੋ ਕਰਮ ਹੋ ਗਿਆ, ਫਿਰ ਇਹ ਚੜਿਆ ਨਾ ਚੜਿਆ ਉਹਦੇ ਨਾਲ ਕੋਈ ਸੰਬੰਧ ਨਹੀਂ। ਸਿਮਰਤੀ ਕਹਿੰਦੀ ਹੈ ਸੋਚਿਆ ਹੋਇਆ ਕਰਮ ਨਹੀਂ ਹੈ, ਜੇ ਪ੍ਰੈਕਟੀਕਲ ਹੋਇਆ ਹੋਇਆ ਉਹ ਕਰਮ, ਇਹ ਫਰਕ ਹੈ। ਪੰਡਤ ਦਾ ਕਰਮ ਪ੍ਰੈਕਟੀਕਲ ਦੇ ਵਿੱਚ ਹੈ, ਪਰਮਤ ਦਾ ਕਰਮ ਸੋਚਣ ਤੇ ਹੈ। ਪ੍ਰੈਕਟੀਕਲ ਤਾਂ ਉਹ ਹੋਣਾ ਜੋ ਪਰਮੇਸ਼ਰ ਦਾ ਭਾਣਾ ਹੈ, ਹੁਕਮ। ਸੋਚ ਕੋਈ ਕੁਛ ਵੀ ਸਕਦਾ, ਸੋਚਣ ਅਸੀਂ ਇੰਡੀਪੈਂਡੈਂਟ ਤਾਂ, ਕਰਮ ਵਿੱਚ ਇੰਡੀਪੈਂਡੈਂਟ ਨਹੀਂ ਹੋ।
ਅੱਛਾ ਜੀ।
ਬਹੁਤ ਕੁਛ ਆਦਮੀ ਸੋਚਦਾ, ਸਾਰਾ ਕੁਛ ਸਿਰੇ ਨਹੀਂ ਚੜਦਾ।
ਠੀਕ ਹੈ ਜੀ।
ਜੋ ਸਿਰੇ ਨਹੀਂ ਚੜਦਾ ਸਾਡਾ ਸੋਚਿਆ ਹੋਇਆ, ਉਹ ਪਾਪ ਸੀ।
ਅੱਛਾ ਜੀ।
ਅਸੀਂ ਸੋਚਿਆ ਕਿਉਂ? ਹੁਕਮ ਦੇ ਵਿਰੋਧ ਦੇ ਵਿੱਚ ਸੋਚਿਆ ਸੀ ਉਹ ਅਸੀਂ ਸਾਰਾ। ਹੁਕਮ ਦੇ ਵਿਰੋਧ ਵਿੱਚ ਕੁਛ ਵੀ ਸੋਚਣਾ ਪਾਪ ਹੈ। ਹੁਕਮ ਨਹੀਂ ਜਾ ਸਕਦਾ, ਹੁਕਮ ਬਾਰੇ ਸੋਚਿਆ ਨਹੀਂ ਜਾ ਸਕਦਾ। ਪਰਮੇਸ਼ਰ ਨੇ ਕੀ ਕਰਨਾ ਉਹਦੀ ਮਰਜ਼ੀ, ਅਸੀਂ ਇਹਨੂੰ ਸੋਚ ਨਹੀਂ ਸਕਦੇ। ਪਹਿਲਾਂ ਅਡਵਾਂਸ ਇਸ ਕਰਕੇ ਗੁਰਬਾਣੀ ਸੋਚਣ ਤੇ ਬੰਦ ਕਰਦੀ ਹੈ ਸਾਨੂੰ। ਸੋਚਿਆ ਸੋਚਣਾ ਹੋਵੇ, ਜੇ ਸੋਚੀ ਲੱਖ ਵਾਰ, ਪ੍ਰੈਕਟੀਕਲ ਹੋਊਗਾ ਉਹ ਜਿਹੜਾ ਉਹਦਾ ਹੋਊਗਾ। ਹੁਣ ਜ਼ਿਆਦਾ ਕਹਿੰਦੇ ਆ ਵੀ ਜਿਹੜਾ ਅਸੀਂ ਕਰਤਾ ਕੁਛ ਹੋ ਗਿਆ ਸਾਤੇ ਨੁਕਸਾਨ ਕਿਸੇ ਦਾ, ਅਸਲ ਚ ਅਸੀਂ ਸੋਚਿਆ ਵੀ ਸੀ ਕਰ ਵੀ ਦਿੱਤਾ, ਹੋ ਵੀ ਗਿਆ। ਜੇ ਅਸੀਂ ਨਾ ਸੋਚਦੇ ਕਈ ਵਾਰ ਤਾਂ ਵੀ ਹੋ ਜਾਂਦਾ। ਨੁਕਸਾਨ ਹਮੇਸ਼ਾ ਸੋਚ ਕੇ ਨਹੀਂ ਹੁੰਦਾ, ਬਿਨਾਂ ਸੋਚੇ ਤੇ ਵੀ ਹੋ ਜਾਂਦਾ। ਡਰਾਈਵਰ ਨਹੀਂ ਸੋਚਦਾ ਮੇਰੇ ਥੱਲੇ ਕੋਈ ਆ ਕੇ ਮਰ ਜੇ, ਮਰ ਜਾਂਦਾ। ਅਚਾਨਕ ਮੂਹਰੇ ਆ ਜਾਂਦਾ ਸ਼ਿਕਾਰ, ਭੁੱਖਾ ਹੁੰਦਾ ਸ਼ੇਰ, ਉਹ ਸੋਚਦਾ ਨੀ ਮੈਂ ਇਸ ਨੂੰ ਮਾਰਨਾ, ਉਹਨੂੰ ਭੁੱਖਾ, ਬਸ ਉਹੀ ਮਰ ਜਾਂਦਾ। ਕਿਹਨੇ ਲੈ ਕੇ ਆਉਂਦਾ? ਹੁਕਮ ਨੇ ਲੈ ਕੇ ਆਉਂਦਾ ਮੂਹਰੇ। ਗੁਰਮਤਿ ਇਸ ਧਾਰਨਾ ਨੂੰ ਬੋਲਦੀ ਹੈ, ਇਹ ਵੇਦ ਦੀ ਧਾਰਨਾ।
ਅੱਛਾ ਜੀ।
ਜੋ ਹੋ ਗਿਆ ਹੁਕਮ ਹੈ, ਪਾਪ ਹੈ ਜਾਂ ਪੁੰਨ ਹੈ, ਹੁਕਮ ਹੈ ਉਹ। ਨਾ ਅਸੀਂ ਪਾਪ ਦੇ ਭਾਗੀ ਹਾਂ, ਨਾ ਹੁਕਮ ਦੇ ਭਾਗੀ ਹਾਂ। ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਹਮਾਰੇ ਵਸ ਨਹੀਂ।
ਅੱਛਾ ਜੀ।
ਜਦ ਪਾਪ ਪੁੰਨ ਸਾਡੇ ਵਸ ਦੇ ਵਿੱਚ ਨਹੀਂ ਹੈ ਤਾਂ ਕਰਮ ਸਾਡੇ ਵਸ ਚ ਨਹੀਂ ਹੈ ਕੋਈ ਵੀ। ਕਰਮ ਅਸੀਂ ਕੋਈ ਕਰੇ ਨਹੀਂ ਸਕਦੇ, ਸੋਚ ਸਕਦੇ ਹਾਂ, ਕਰਮ ਕਰ ਨਹੀਂ ਸਕਦੇ। ਜਿਹੜਾ ਕਰਮ ਇੱਕ ਲਫ਼ਜ਼ ਸਾਡੇ ਹੋਰ ਆਇਆ ਹੈ ਗੁਰਬਾਣੀ ਚ, ਉਹ ਕਰਮ ਦਾ ਬੰਦਾ ਕਿਰਪਾ, ਕਿਰਪਾ ਉਹ ਕਿਰਪਾ ਦੀ ਸੈਂਸ ਵਿੱਚ ਆਇਆ ਹੈ ਕਰਮ ਦਾ
ਲਫ਼ਜ਼।
ਸਿੱਧੀ ਦਾ ਲਫ਼ਜ਼ ਕਰਮ ਹੈਗਾ ਕੁਛ ਕਰਨਾ।
ਅੱਛਾ ਜੀ।
ਉਰਦੂ ਭਾਸ਼ਾ ਦਾ ਕਰਮ ਹੈ ਕਿਰਪਾ।
ਅੱਛਾ ਜੀ।
ਦੋਵੇਂ ਲਫ਼ਜ਼ਾਂ ਦਾ ਬੇਸਿਕ ਅਰਥਾਂ ਦਾ ਫਰਕ ਹੈ, ਲਫ਼ਜ਼ ਦੋਵੇਂ ਵਰਤੇ ਹੋਏ ਨੇ। ਜਦੋਂ ਜਿਹੜੇ ਧਰਮ ਆਦਮੀ ਨੇ ਬਣਾਏ ਨੇ ਨਾ ਸੋਚ ਕੇ ਆਪਣੀ ਮਰਜ਼ੀ ਨਾਲ, ਜਿਹਨਾਂ ਨੂੰ ਅਸੀਂ ਮਨਮੱਤਾਂ ਕਹਿੰਦੇ ਹਾਂ, ਮਨਮੱਤਾਂ, ਉਹ ਆਦਮੀ ਨੇ ਆਪਣੀ ਸੋਚ ਦੇ ਵਿੱਚੋਂ, ਆਦਮੀ ਦੀ ਸੋਚ ਵਿੱਚੋਂ ਪੈਦਾ ਹੋਈ ਉਹਦੇ ਬਈ ਐ ਕੰਮ ਚੰਗੇ ਨੇ, ਐ ਕੰਮ ਚੰਗੇ ਨਹੀਂ ਹੈਗੇ। ਆਦਮੀ ਦੇ ਬਿਥਲੇ ਕਿਸੇ ਨੇ ਕਿਸੇ ਵਾਸਤੇ ਕਿਸੇ ਮਤ ਵਾਸਤੇ ਉਹ ਕੰਮ ਚੰਗਾ, ਦੂਜੀ ਵਾਸਤੇ ਉਹ ਕੰਮ ਮਾੜਾ, ਆਦਮੀ ਦੇ ਹੁਣ ਸੋਚੇ ਹੋਏ ਨੇ। ਕਿਸੇ ਵਾਸਤੇ ਵੀ ਆਹ ਕਰਨਾ ਠੀਕ ਹੈ, ਕੋਈ ਕਹਿੰਦਾ ਆਹ ਕਰਨਾ ਗਲਤ ਹੈ। ਕਿਸੇ ਧਰਮ ਵਾਸਤੇ ਮਾਸ ਖਾਣਾ ਜਿਹੜਾ ਜਾਇਜ਼ ਹੈ, ਕਿਸੇ ਵਾਸਤੇ ਜਾਇਜ਼ ਨਹੀਂ ਹੈ। ਕਿਸੇ ਧਰਮ ਵਾਸਤੇ ਕਿਸੇ ਖਾਸ ਪਸ਼ੂ ਦਾ ਮਾਸ ਖਾਣਾ ਨਜਾਇਜ਼ ਹੈ, ਕਿਸੇ ਵਾਸਤੇ ਨਹੀਂ ਹੈ। ਦੂਜੇ ਵਾਸਤੇ ਕਿਸੇ ਦੂਸਰੇ ਪਸ਼ੂ ਦਾ ਮਾਸ ਖਾਣਾ ਨਜਾਇਜ਼ ਹੈ। ਲੇਕਿਨ ਇੱਕ ਧਰਮ ਐਸਾ ਉਹ ਕਹਿੰਦਾ ਕਿਸੇ ਦਾ ਮਾਸ ਹੋਵੇ ਸਭ ਦੋਏ ਜਾਇਜ਼ ਨੇ। ਮਤਭੇਦ ਕਿੱਥੇ ਨੇ ਧਰਮਾਂ ਚ? ਜਿਹੜੇ ਆਦਮੀ ਦੇ ਬਣਾਏ ਧਰਮ ਨੇ ਉੱਥੇ ਮਤਭੇਦ ਨੇ।
ਅੱਛਾ ਜੀ।
ਪਰ ਜਿਹੜੇ ਗੁਰਮਤ ਦਾ ਪਰਮੇਸ਼ਰ ਦਾ ਬਣਾਇਆ ਮਤ ਹੈ, ਇਹ ਸਟੈਂਡਰਡ ਦਾ ਮਤ ਹੈ। ਇੱਥੇ ਧਰਮ ਪਹਿਲਾਂ ਧਰਮ ਬਾਅਦ ਚ ਹੈ।
ਅੱਛਾ ਜੀ।
ਸਾਡੇ ਧਰਮ ਕਰਮ ਹੈ, ਉੱਥੇ ਕਰਮ ਧਰਮ ਹੈ। ਕਰਮ ਤੋਂ ਸ਼ੁਰੂ, ਕਰਮ ਤੋਂ ਸ਼ੁਰੂ ਹੋ ਕੇ ਅਸੀਂ ਧਰਮ ਵੱਲ ਨੂੰ ਜਾ ਰਹੇ ਹਾਂ। ਕਰਮ ਤੋਂ ਸ਼ੁਰੂ ਹੋ ਕੇ ਧਰਮ ਵੱਲ ਨੂੰ ਜਾਇਆ ਨਹੀਂ ਜਾ ਸਕਦਾ, ਪਖੰਡ ਵੱਲ ਨੂੰ ਜਾਇਆ ਜਾ ਸਕਦਾ। ਕਰਮ ਧਰਮ ਪਾਖੰਡ ਜੇ ਦੀਸਾਂ ਤੈਨੂੰ ਜੰਮ ਜਾਗਾਤੀ ਲੁੱਟਾ। ਕਰਮ ਤਾਂ ਅਸੀਂ ਆਪਣੀ ਮਰਜ਼ੀ ਦਾ ਬਣਾ ਲਿਆ। ਜੋ ਭਗਤੀ ਅਸੀਂ ਮਿਥਲੀ ਦਰਗਾਹ ਚ ਪ੍ਰਵਾਨ ਨਹੀਂ, ਫਲ ਉਹਨੂੰ ਲੱਗਣਾ ਨਹੀਂ, ਧਰਮ ਵੱਲ ਤੁਸੀਂ ਚਲੇ ਕਿਵੇਂ ਜਾਓਗੇ? ਜਿਹੜਾ ਦੂਆ ਕਰਮ ਹੈ ਸਾਡਾ, ਸਾਡਾ ਕਰਮ ਧਰਮ, ਧਰਮ ਕਰਮ ਕਰਮ ਧਰਮ ਧਰਮ ਪਹਿਲਾਂ,
ਠੀਕ ਹੈ ਜੀ,
ਕਰਮ ਬਾਅਦ। ਪਹਿਲਾਂ ਧਰਮ ਨੂੰ ਸਮਝਣਾ, ਧਰਮ ਦਾ ਮਤਲਬ ਹੈ ਸੱਚ ਸਮਝਣਾ। ਧਰਮ ਦੀ ਸੋਝੀ ਪਹਿਲਾਂ, ਕਰਮ ਬਾਅਦ, ਕਿ ਅਸੀਂ ਕਰਨਾ ਕੀ ਹੈ, ਸਾਡਾ ਟਾਰਗੇਟ ਕੀ ਹੈ। ਟਾਰਗੇਟ ਹੈ ਸਾਡਾ ਗਿਆਨ, ਆਤਮ ਗਿਆਨ ਲੈਣ ਦਾ, ਇਹਦੇ ਵਾਸਤੇ ਕਰਮ ਕੀ ਚਾਹੀਦਾ, ਇਹਦੇ ਵਾਸਤੇ ਆਤਮ ਗਿਆਨ ਦੀ ਸਿੱਖਿਆ ਚਾਹੀਦੀ ਹੈ। ਆਤਮ ਗਿਆਨ ਦੀ ਸਿੱਖਿਆ ਚਾਹੀਦੀ ਹੈ, ਕਿੱਥੋਂ ਮਿਲੂਗੀ? ਜਿੱਥੋਂ ਵੀ ਮਿਲਦੀ ਹੈ ਤੁਸੀਂ ਤਲਾਸ਼ ਕਰੋ। ਆਤਮ ਗਿਆਨ ਦੀ ਸਿੱਖਿਆ ਲਓ, ਆਤਮ ਗਿਆਨ ਦੀ, ਜਿਹੜੇ ਗ੍ਰੰਥ ਆਤਮ ਗਿਆਨ ਦੀ ਸਿੱਖਿਆ ਦੇ ਉਹ ਪੜ੍ਹੋ, ਸਮਝੋ, ਵਿਚਾਰੋ। ਕਰਮ ਅਸੀਂ ਪਿੱਛੋਂ ਕਰਨਾ, ਪਹਿਲਾਂ ਸਾਡਾ ਟਾਰਗੇਟ ਹੈ, ਇਹਨੂੰ ਕਹਿੰਦੇ ਧਰਮ ਕਰਮ। ਕਰਮ ਧਰਮ ਨੂੰ ਪਖੰਡ ਕਿਹਾ, ਧਰਮ ਕਰਮ ਨੂੰ ਪਖੰਡ ਨਹੀਂ ਕਿਹਾ। ਧਰਮ ਕਰਮ ਅਨੁਰਾਗੋ ਸਦਾ ਰਹੇ ਕੰਸਟੈਂਸੀ ਕਾਇਆ।
ਠੀਕ ਹੈ ਜੀ।
ਕਰਮ ਕਰਮ ਦੇ ਅਨੁਸਾਰੀ ਬਣੂ ਕਹਿਣਾ, ਕਰਮ ਧਰਮ ਪਖੰਡ ਨਹੀਂ ਛੱਡਣਾ।
ਅੱਛਾ ਜੀ।
ਇਹ ਗੱਲ ਸਮਝਣ ਦੀ ਲੋੜ ਹੈ। ਕਰਮ ਬਾਕੀ ਰਹਿ ਗਿਆ ਕਰਮ, ਕਰਮ ਅਸੀਂ ਕਰਦੇ ਕਿਉਂ ਹਾਂ, ਕਿਉਂ ਕਰਦੇ ਹਾਂ ਅਸੀਂ ਕਰਮ? ਜਾਂ ਤਾਂ ਮਾਇਆ ਦੀ ਪ੍ਰਾਪਤੀ ਵਾਸਤੇ ਕਰਦੇ ਹਾਂ, ਜੇ ਧਰਮ ਦੇ ਕਰਮ ਕਰਦੇ ਹਾਂ ਅਸੀਂ, ਧਰਮ ਦੇ ਕਰਮ, ਚਲੋ ਤਾਂ ਸੁਣਿਆ ਵੀ ਕਰਮ ਦੇ, ਮਾਇਆ ਦੀ ਪ੍ਰਾਪਤੀ ਵਾਸਤੇ ਖੇਤੀਬਾੜੀ ਕਰਦਾ, ਕੋਈ ਦੁਕਾਨ ਕਰਦਾ, ਕੋਈ ਮਜ਼ਦੂਰੀ ਕਰਦਾ, ਕੋਈ ਕੁਛ ਕਰਦਾ, ਉਹ ਤਾਂ ਉਹਦਾ ਨਿੱਜੀ ਕੰਮ ਦੇ। ਜਿਹੜੇ ਧਰਮ ਵਾਸਤੇ ਕਰਦਾ, ਕਿਉਂ ਕਰਦਾ? ਉਹ ਜਿਵੇਂ ਦਾਨ ਕਰਦਾ, ਪੁੰਨ ਕਰਦਾ, ਤੀਰਥ ਯਾਤਰਾ ਕਰਦਾ, ਇਸ਼ਨਾਨ ਕਰਦਾ, ਸਵੇਰੇ ਉੱਠਦਾ, ਜਾਪ ਕਰਦਾ, ਕੁਛ ਕਰਦਾ, ਇਹ ਧਰਮ ਕਰਮ ਦੇ ਨਾ, ਇਹ ਕਰਮ ਧਰਮ ਦੇ, ਇਹ ਕਰਮ ਧਰਮ ਕਰਮ ਕਰਦਾ ਧਰਮ ਵਾਸਤੇ। ਅਗਿਆਨਤਾ ਵਿੱਚ ਕਰਮ ਬਥੇ ਹੋਏ ਨੇ ਪਹਿਲਾਂ ਹੀ, ਇਹ ਕਰਮ ਜੋ ਮਥੇ ਨੇ, ਦਾਨ ਕਰਦਾ ਕਿਉਂ ਕਰਦਾ, ਇਸ ਕਰਕੇ ਕਰਦਾ ਵੀ ਇੱਥੇ ਵੀ ਮੈਨੂੰ ਵੱਧ ਮਿਲੂਗਾ, ਇੱਥੇ 10 ਗੁਣਾ ਮਿਲੂਗਾ, 70 ਗੁਣਾ ਮਿਲੂ। ਜਦ ਅਗਲੇ ਜਨਮ ਵਿੱਚ ਮੈਨੂੰ 70 ਗੁਣਾ ਮਿਲੂਗਾ, ਉਹਨੇ ਅਗਲੇ ਜਨਮ ਦੀ ਵਿਉਂਤਾ ਪਹਿਲਾਂ ਰੱਖ ਲਈ, ਅਗਲਾ ਜਨਮ ਤਾਂ ਮੇਰਾ ਹੋਣਾ ਹੀ ਹੋਣਾ। ਕਰਮ ਫਲਸਫੀ ਵਾਲਿਆਂ ਦਾ ਅਗਲਾ ਜਨਮ ਨਹੀਂ ਕੱਟਿਆ ਜਾ ਸਕਦਾ, ਅਗਲੇ ਜਨਮ ਦੇ ਸੁੱਖ ਲਈ ਕਰਦੇ ਨੇ ਉਹ। ਅਗਲੇ ਜਨਮ ਇਹਨਾਂ ਨੂੰ ਹੋਰ ਸੁਖੀ ਹੋਈਏ, ਹੋਰ ਅਮੀਰ ਹੋਈਏ, ਉਹਦੇ ਵਾਸਤੇ ਹੀ ਉਹ ਸਾਰਾ ਧਰਮ ਕਰ ਰਹੇ ਨੇ। ਮੁਕਤੀ ਵਾਲੀ ਉੱਥੇ ਗੱਲ ਬੰਦ ਹੈ। ਇਸ ਕਰਕੇ ਗੁਰਮਤ ਕਰਮ ਫਲਸਫੀ ਨਹੀਂ ਹੈ। ਕਰਮ ਫਲਸਫੀ ਵਾਲਿਆਂ ਦਾ ਤਾਂ ਮੁਕਤੀ ਬੰਦ ਹੈ, ਮੁਕਤੀ ਦੇ ਚੈਪਟਰ ਨਹੀਂ ਹੈ ਇੱਥੇ ਤਾਂ। ਉਹਦੇ ਤਾਂ ਦਰਸ਼ਨ ਹੋ ਗਏ, ਫਲਾਣੇ ਨੂੰ ਇਹ ਹੋ ਗਏ, ਉਹ ਸਭ ਝੂਠ ਹੈ। ਉਹਨਾਂ ਨੇ ਸਿਮਰਤ ਸ਼ਾਸਤਰ ਲਿਖ ਮਾਰੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਤੀਆਂ ਨਾਮ ਮੇਰਾ ਸਭ ਕੂੜ ਗੱਲ ਹੀ ਉਹ ਚੀਜ਼ ਨਾਮ ਉਹ ਤੇ ਹੈ ਜੀ, ਉਹ ਚੀਜ਼ ਗੱਲਾਂ ਨੇ, ਉਹ ਸਾਰੀ ਫਲਸਫੀ ਹੀ ਗਲਤ ਹੈ। ਧਰਮੇ ਝੂਠੇ ਨੇ ਉਹ, ਸਾਖਤ ਬੰਦਿਆਂ ਦੇ ਬਣਾਏ ਹੋਏ ਨੇ ਉਹ ਗੁਰਬਾਣੀ। ਉਹਨਾਂ ਨੂੰ ਤਾਂ ਉਪਦੇਸ਼ ਕਰ ਲਈ ਆ ਵੀ ਤੁਸੀਂ ਆ ਛੱਡ ਕੇ ਇੱਧਰ ਕਰੋ। ਕਰਮ ਤੋਂ ਜਨਮ ਹੁੰਦਾ ਬਿਲਕੁਲ ਨਹੀਂ ਹੁੰਦਾ, ਕਰਮ ਤੋਂ ਜਨਮ।
ਅੱਛਾ ਜੀ,
ਸਰੀਰ ਤੋਂ ਬਾਅਦ ਕਰਮ ਸ਼ੁਰੂ ਹੁੰਦਾ। ਜਾਂ ਸਰੀਰ ਇਹ ਨਹੀਂ ਸੀ ਜਦ ਇਹਨੇ ਕਿਹੜਾ ਕਰਮ ਕੀਤਾ ਸੀ, ਪਹਿਲਾਂ ਜਨਮ ਇਹਦਾ ਕਿਉਂ ਹੋਇਆ, ਇਹ ਵੀ ਸਵਾਲ ਪੈਦਾ ਹੁੰਦਾ। ਸਵਾਲ ਕੋਈ ਵੀ ਖੜਾ ਕਰ ਲਓ, ਕੋਈ ਜਵਾਬ ਹੀ ਨਹੀਂ ਹੈ ਉਹਨਾਂ ਕੋਲ। ਜਿਹੜੇ ਆਦਮੀ ਕੋ ਕਿਸੇ ਸਵਾਲ ਦਾ ਜਵਾਬ ਨਾ ਹੋਵੇ ਨਾ, ਉਹ ਝੂਠਾ ਧਰਮ ਹੁੰਦਾ, ਬੰਦਾ ਝੂਠਾ ਹੁੰਦਾ। ਕਿਆ ਉਹਦੇ ਕੋਲ ਜਵਾਬ ਨੀ, ਝੂਠੇ ਨੇ ਫਿਰ ਉਹ।
ਠੀਕ ਹੈ, ਆਪਾਂ
ਫੋਕਟ ਧਰਮ ਦੇ ਫੋਕਟ ਧਰਮ ਕਛੂ ਫਲ ਰਹੇ ਨੂੰ।
ਠੀਕ ਹੈ, ਆਪਾਂ ਬਾਣੀ ਚੋਂ ਕੁਛ ਲਈਏ ਇੱਕ ਦੋ ਸ਼ਬਦਾਂ ਦੀ, ਉਹ ਵੀ ਕਲੀਅਰ ਹੋਵੇ ਗੱਲ।
ਹਾਂ, ਗੁਰਬਾਣੀ ਚੋਂ ਲੈ ਲਓ।
ਪੂਰਬਲੇ ਕਰਮਾਂ ਦਾ ਲੇਖਾ, ਇਹਦੇ ਬਾਰੇ ਬਾਣੀ ਦਾ ਕੀ ਆਪਣਾ ਇਸ਼ਾਰਾ ਹੈ ਜੀ, ਵੀ ਕੀ ਦੱਸਿਆ ਗਿਆ ਵੀ ਕਿ ਪੂਰਬਲੇ ਕਰਮਾਂ ਦਾ ਲੇਖਾ ਹੁੰਦਾ ਹੈ ਅਗਲੇ ਜਨਮ 'ਚ ਜਾ ਕੇ? ਇਸ ਬਾਰੇ ਕੀ ਬਾਣੀ ਦਾ ਵਿਚਾਰ ਹੈ?
ਤੁਸੀਂ ਪੂਰੀ ਪੰਕਤੀ ਪੜੋਗੇ ਤਾਂ ਉਹਦੇ 'ਚ ਕੁਝ ਹੋਰ ਨਿਕਲੂਗਾ।
ਹਾਂਜੀ, ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ।
ਫਿਰ ਪੂਰਬ ਲਿਖਿਆ, ਪੂਰਬਲੇ ਕਰਮਾਂ ਦਾ ਲੇਖਾ ਤਾਂ ਹੈ ਨਹੀਂ ਇਹਦੇ 'ਚ।
ਜਿਹੜਾ ਪੂਰਬ ਲਿਖਿਆ ਇਹਦੇ ਤੇ ਭੁਲੇਖਾ ਪੈਂਦਾ ਵੀ ਇਹ ਲਿਖ ਕੇ ਲਿਆਏ ਪਿਛਲੇ ਜਨਮ ਪਿਛਲੇ ਕਰਮਾਂ ਦਾ ਕੁਛ, ਉਹਦੇ ਕਰਕੇ
ਵੀ ਗੱਲ ਨਹੀਂ ਹੈ। ਪੂਰਬ ਹੁੰਦਾ ਕੀ ਹੈ? ਜਿਹੜਾ ਮਨਿਸਟਰ ਗੱਡੀਆਂ ਲੈ ਜਾਂਦਾ ਉਹ ਜਦੇ ਹੀ ਪੂਰਬ ਮਨਿਸਟਰ ਬਣ ਜਾਂਦਾ ਇੱਕ ਮਿੰਟ ਬਾਅਦ। ਪੂਰਬ ਹੈ ਕੀ, ਪੱਛਮ ਹੈ ਕੀ, ਪੂਰਬ ਪੱਛਮ ਕੁਝ ਵੀ ਨਹੀਂ। ਅੱਜ ਵਾਲਾ ਜਿਹੜਾ ਪ੍ਰੈਜੈਂਟ ਹੈ, ਇਹ ਪਾਸਟ ਬਣ ਜਾਣਾ ਜਦੇ ਇੱਕ ਸਕਿੰਟ ਬਾਅਦ।
ਅੱਛਾ,
ਜਿਹੜਾ ਜੋ ਆਉਣਾ ਉਹ ਪੂਰਬ ਹੈ। ਇੱਕ ਸਕਿੰਟ ਪੂਰਬ ਹੈ, ਇੱਕ ਸਕਿੰਟ ਪ੍ਰੈਜੈਂਟ ਹੈ, ਇੱਕ ਸਕਿੰਟ ਹੀ ਪਾਸਟ ਹੈ।
ਅੱਛਾ ਜੀ,
ਤੇ ਪੂਰਬ ਕੋਈ ਯੋਗਦਾਨ ਹੋਣਾ, ਪੂਰਬ ਕੀ ਚੀਜ਼ ਦਾ ਨਾਮ ਹੈ?
ਕਿਉਂਕਿ ਸਭ ਤੋਂ ਜ਼ਿਆਦਾ ਇਸ ਅੱਖਰ ਦਾ ਭੁਲੇਖਾ ਪੈਂਦਾ ਹੈ ਤੇ ਇਸ ਤਰ੍ਹਾਂ ਸੋਚਿਆ ਜਾਂਦਾ ਵੀ ਉਹ ਪੂਰਬ ਜਿਹੜੇ ਹੈਗੇ ਕਰਮ ਉਹ ਨਾਲ ਨਹੀਂ ਫਿਰਦੇ ਅਸੀਂ।
ਉਹ ਪੂਰਬ ਨਹੀਂ ਜੋ ਮੈਂ ਪਹਿਲਾਂ ਸੋਚ ਲਿਆ ਕਰਤਾ, ਮਨ ਫੁੱਲਣਾ ਉੱਠਿਆ ਵੀ ਇਹਦੇ ਮੈਂ ਕੋਈ ਫੁੱਲ ਮਾਰਨੇ ਜਾਂ ਜੜਤਾ। ਉਹ ਮਨ ਨੇ ਫੈਸਲਾ ਪਹਿਲਾਂ ਲਿਆ, ਜੜਿਆ ਪਿੱਛੋਂ ਪੂਰਬ ਹੈ ਉਹ। ਪੂਰਬ ਲਿਖਿਆ ਸਰ।
ਹਾਂਜੀ,
ਕਿਆ ਫਾਇਦਾ ਹੋਈ ਫਕੀਰ ਨੂੰ ਪੈਸਾ ਦੇਣ ਦੇ ਦਿੱਤਾ ਰੁਪਈਆ, ਲਿਖਿਆ ਤਾਂ ਪੂਰਬ ਦੀ ਪ੍ਰੈਕਟੀਕਲ ਤਾਂ ਬਾਅਦ ਚ ਹੋਇਆ। ਪੂਰਬ ਦੀ ਪੂਰਬ ਹੁੰਦਾ ਕੀ ਹੈ? ਪੂਰਬ ਇੱਕ ਸੈਂਟੀਮੀਟਰ ਤੋਂ ਸ਼ੁਰੂ ਹੋ ਕੇ ਪੂਰਬ ਲੱਖਾਂ ਕੋਸੇ ਤੱਕ ਪੂਰਬ ਹੈ ਫਿਰ ਉਹ।
ਠੀਕ ਹੈ ਜੀ। ਪੂਰਵ ਕਰਮ ਅੰਕ ਪ੍ਰਗਟੇ ਭੇਟਿਓ ਪੁਰਖ।
ਇੱਕ ਸੈਂਟੀਮੀਟਰ ਪੂਰਵ ਵੱਲ ਖੜਾ ਹੋਵੇ ਨਾ ਕੋਈ ਚੀਜ਼ ਪਈ ਹੋਵੇ, ਇੱਕ ਚੀਜ਼ ਤੋਂ ਇੱਕ ਸੈਂਟੀਮੀਟਰ ਪੂਰਵ ਵੱਲ ਹੋਵੇ ਨਾ ਚੀਜ਼ ਨਾਲ ਲੱਗੀ ਹੋਈ ਹੋਵੇ ਚਾਹੇ,
ਠੀਕ ਹੈ ਜੀ,
ਫਿਰ ਜਿੰਨੀ ਦੂਰ ਮਰਜ਼ੀ ਉਹਨੂੰ ਹੋਰ ਦਾਹ ਲੈ ਜਾਓ, ਪੂਰਵੇ ਰਹੂ ਤਾਂ ਹੋਰ ਕੁਛ ਹੋਜੂ।
ਹਾਂਜੀ,
ਪੂਰਵ ਤਾਂ ਇੱਕ ਦਿਸ਼ਾ ਦਾ ਨਾਮ ਹੈ।
ਨਹੀਂ, ਦਿਸ਼ਾ ਵੀ ਹੈ, ਦਿਸ਼ਾ ਨੂੰ ਵੀ ਪੂਰਵ ਕਹਿੰਦੇ ਆ, ਪਰ ਪਾਸਟ ਨੂੰ ਵੀ ਪੂਰਵ ਕਹਿੰਦੇ ਨਾ।
ਪਾਸਟ ਨੂੰ ਵੀ ਪੂਰਵ ਕਹਿੰਦੇ ਨੇ।
ਹਾਂਜੀ,
ਪਾਸਟ ਪੂਰਵ ਬਣ ਜਾਣਾ, ਜੋ ਪਾਸਟ ਦਾ ਪੂਰਵ ਬਣ ਜਾਣਾ ਦੁਨੀਆ ਕੋਲ ਹੈ। ਦੁਨੀਆ ਕੋਲ ਹੈ, ਜੋ ਪਾਸਟ ਦਾ ਪੂਰਵ ਹੋ ਜਾਣਾ, ਤੁਰੀ ਜਾਓ ਪੂਰੇ ਹੋਣਾ ਉਹਨੇ। ਵਧੀਆ ਜੋ ਬੋਲ ਹੈ, ਜੇ ਫਿਰਦੀ ਆ ਪੂਰਵੇ ਆ ਜਾਣਾ, ਉਹਨੇ ਪੂਰੇ ਦੇ ਹੋਣਾ। ਚੰਦਰਮਾ ਰੋਜ ਪੱਛੋਂ ਛਿਪਦਾ, ਪੂਰੇ ਤੇ ਆ ਜਾਂਦਾ, ਫਿਰ ਨਿਕਲ ਦੂਰ ਹੀ ਪੱਛੋਂ ਛਿਪ ਕੇ ਇੱਧਰੋਂ ਨਿਕਲ ਦੂਗਾ ਪਾਸੇ ਆ ਕੇ।
ਠੀਕ ਹੈ, ਪਰ ਇਸ ਤਰ੍ਹਾਂ ਦੇ ਜਿਹੜੇ ਸੰਕੇਤ ਹੈ ਉਹਨਾਂ ਦਾ ਤੁਸੀਂ ਦੱਸੋ, ਜਿਵੇਂ ਆਪਾਂ 16 ਵਾਰ ਆਉਂਦਾ ਪੂਰਵ ਅੱਖਰ, ਸਿਰਫ ਇੱਕ ਵਾਰ
ਤੇ ਆਇਆ। ਕੋਈ ਜਦ ਕਹਿੰਦਾ ਪੂਰਵ ਜਨਮ ਆਮ ਤੁਮਰੇ ਸੇਵਕ ਅਵ ਤੋ ਮਿਟਿਆ ਨਾ ਜਾਈ, ਕਬੀਰ ਕਹਿੰਦਾ।
ਤੇ ਪੂਰਵ ਲਿਖਿਆ ਸੋ ਮਿਟਣਾ ਨਾ ਜਾਏ, ਇਹ ਵਾਲਾ ਸ਼ਬਦ ਕਹਿੰਦੇ ਹੋ? ਇਹ ਤਾਂ ਸ੍ਰੀ ਰਾਮ
ਜੇ ਪੂਰਵ ਲਿਖ ਲਿਆ, ਜੇ ਤੈਨੂੰ ਪੂਰਵ ਮੰਨ ਲਿਆ, ਉਹ ਮਿਟਣਾ ਬਹੁਤ ਔਖਾ, ਮਿਟਿਆ ਨਹੀਂ ਜਾ ਸਕਦਾ। ਜਿਹਨੇ ਪੁੱਠੀ ਮਤ ਮੰਨ ਲਈ ਨਾ ਪਹਿਲਾਂ, ਉਹ ਦੂਜੀ ਮਤ ਦੁਬਾਰਾ ਮੰਨਣੇ ਬੜੀ ਔਖੀ ਗੱਲ ਹੈ।
ਤੇ ਜਦੋਂ ਕਹਿੰਦੇ ਆ ਪੂਰਵ ਜਨਮ ਹੋ ਤਪਕਾ ਹੀਨਾ, ਇਹ ਤੋਂ ਕੀ ਭਾਵ ਬਣਦਾ ਜੀ?
ਜਦੋਂ ਮੈਨੂੰ ਜਨਮ ਪਦਾਰਥ ਨਹੀਂ ਸੀ ਮਿਲਿਆ, ਮੈਂ ਤਪਕਾ ਹੀਨਾ ਸੀ ਉਦੋਂ।
ਪਰ ਇਹ ਕਦੋਂ ਦੀ ਗੱਲ ਹੈ? ਇਸੇ ਜਨਮ ਦੀ ਗੱਲ ਹੈ ਕਿ ਪਿਛਲੇ ਦੀ? ਇਹ ਆਪਾਂ ਕਲੀਅਰ ਕਰਨਾ।
ਪੂਰਵ ਜਨਮ, ਜਨਮ ਤੋਂ ਪੂਰਵ ਵਿਆਹ ਤੋਂ ਪੂਰਵ, ਵਿਆਹ ਤੋਂ ਪਹਿਲਾਂ,
ਹਾਂਜੀ,
ਹੁਣ ਤਪਕਾ ਹੀ ਨਾ। ਪੂਰਵ ਜਨਮ ਦਾ ਉਹ ਤਾਂ ਕਹਿ ਤਾ, ਪੂਰਵ ਜਨਮ ਵਿਚ ਨਾਲ ਸਾਡਾ ਵੀ ਕੀ ਸੀ, ਮੈਂ ਕਿਉਂ ਕਹਿੰਦਾ ਸੀ।
ਉਹ ਕਹਿੰਦੇ ਜਿਉਂ
ਜਨਮ ਪਦਾਰਥ ਨਹੀਂ ਸੀ ਪਿਆ, ਮੈਂ ਤਪ ਤੋਂ ਹੀ ਨਾ ਸੀ। ਉਹ ਜਿਹੜਾ ਮੈਂ ਤਪ ਕਰ ਰਿਹਾ ਸੀ ਅਸਲ ਚ, ਉਹ ਤਪ ਹੈ ਨਹੀਂ ਸੀ, ਗੱਲ ਇਹ ਕਹਿ ਰਿਹਾ।
ਅੱਛਾ ਜੀ,
ਤਪ ਤਾਂ ਕਰ ਰਿਹਾ ਸੀ ਉਹ, ਮਾੜਾ ਤਾਂ ਫੇਰ ਰਿਹਾ ਸੀ।
ਠੀਕ ਹੈ ਜੀ,
ਉਹ ਤਪ ਨਹੀਂ ਸੀਗਾ, ਉਹ ਦਰਗਾਹ ਚ ਪ੍ਰਵਾਨ ਤਪ ਨਹੀਂ ਸੀ, ਮੈਂ ਸੀਗਾ।
ਠੀਕ ਹੈ ਜੀ,
ਅਬ ਕਹੋ ਰਾਮ ਕਪੜ ਗੱਤ ਬੋਲੀ।
ਇਹ ਹੈਗਾ ਜਿਉ ਜਲ ਛੋੜ ਬਾਹਰ ਭਇਓ ਮੀਨਾ, ਪੂਰਵ ਜਨਮ ਹੋ ਤਪਕਾ ਹੀਨਾ।
ਜਿਵੇਂ ਜਲ ਨੂੰ ਛੱਡ ਕੇ ਮੀਨਾ ਮੱਛ ਬਾਹਰ ਆ ਜਾਏ ਪਾਣੀ ਤੇ,
ਹਾਂਜੀ,
ਉਹ ਹਾਲਤ ਮੇਰੀ ਹੈ। ਉਹ ਹਾਲਤ ਮੇਰੀ ਹੋਈ ਹੈ।
ਅੱਛਾ
ਜੀ, ਮੈਂ ਆਪਣੇ ਨੂੰ ਛੱਡ ਕੇ ਅਲੱਗ ਹੋ ਗਿਆ ਉਹ ਤੇ।
ਅੱਛਾ ਜੀ,
ਹੁਣ ਮੈਂ ਵਿਆਕੁਲ ਹਾਂ, ਮੱਛ ਪਾਣੀ ਤੋਂ ਬਾਅਦ ਜਾਊ, ਵਿਆਕੁਲ ਤਾਂ ਹੋਣਾ ਹੀ ਆ। ਜਿੰਨਾ ਚਿਰ ਮੈਨੂੰ ਪਦਾਰਥ ਨਹੀਂ ਮਿਲਿਆ ਸੀ, ਹੁਣ ਮਿਲਿਆ ਹੋਇਆ,
ਹਾਂਜੀ,
ਹੁਣ ਮਿਲਿਆ ਹੋਇਆ, ਉਹ ਤਾਂ ਪਹਿਲਾਂ ਦੀ ਗੱਲ ਗੱਲ ਹੈ।
ਅੱਛਾ ਜੀ,
ਚੱਲ ਤੋਂ ਪੂਰਵ ਮੈਂ ਤਪਕਾ ਹੀ ਨਾ ਸੀ, ਤਪਕਾ ਹੀ ਨਾ ਇਹ ਸੀ, ਆਪਣੇ ਆਪ ਨਾਲ ਨਹੀਂ ਸੀ ਜੁੜਿਆ ਹੋਇਆ। ਮਨ ਨੂੰ ਮੋੜ ਕੇ, ਮਨ ਮੇਰਾ ਬੇਕਾਬੂ ਸੀ।
ਅੱਛਾ ਜੀ,
ਹੁਣ ਮਨ ਕਾਬੂ ਚ ਹੈ, ਬੇਕਾਬੂ ਮਨ ਆਪੇ ਥੋੜਿਆ ਫਿਰਦਾ ਸੀ ਕਦਰੇ।
ਠੀਕ,
ਤਪਕਾ ਹੀ ਨਾ ਸੀ, ਤਪ ਮਨ ਨੂੰ ਕਾਬੂ ਕਰਦਾ। ਜੇ ਮਨ ਕਾਬੂ ਹੈ ਨਹੀਂ ਹੈ ਤਪਕਾ ਹੀ ਨਾ, ਜੇ ਮਨ ਕਾਬੂ ਹੋ ਗਿਆ ਤਾਂ ਤਪਕਾ ਹੀ ਨਾ ਨਹੀਂ ਹੈ। ਮਨ ਜਿੱਤਿਆ ਗਿਆ ਸੀ, ਮੇਰਾ ਪਹਿਲਾਂ ਜਿੱਤ ਨਹੀਂ ਸੀ ਹੋਇਆ। ਮਾੜਾ ਨਾ ਮੇਰਾ ਮਨ ਜਿੱਤਿਆ ਨਹੀਂ ਹੋਇਆ, ਜਿੱਤ ਨਹੀਂ ਸਕਿਆ, ਬੈਠ ਨਹੀਂ ਸਕਿਆ, ਟਪਕਾ ਹੀ ਨਹੀਂ ਰਿਹਾ। ਮਾੜਾ ਫੇਰ ਵੀ ਟਪ ਕਰਨਾ ਨਹੀਂ ਹੈ, ਅਸਲ ਗੱਲ ਇਹ ਹੈ।
ਠੀਕ ਹੈ ਜੀ।
ਆਪ ਕਹੋ ਰਾਮ ਕਵਣ ਦਤ ਮੋਰੀ, ਹੁਣ ਮੇਰਾ ਮਨ ਬੰਨਿਆ ਹੋਇਆ, ਜਿੱਤਿਆ ਹੋਇਆ, ਹੁਣ ਮੇਰੀ ਕੀ ਗਤੀ ਹੋਊਗੀ।
ਠੀਕ ਹੈ। ਤੇ ਇੱਕ ਇਸ ਤਰ੍ਹਾਂ ਹੋਰ ਆਉਂਦਾ ਜੀ, ਪੂਰਵ ਜਨਮ ਕਰਮ ਭੂਮੀ, ਬੀਜ ਨਹੀਂ ਬੋਇਆ।
ਆਹੋ, ਕਰਮ ਭੂਮੀ ਤਾਂ ਹੈਗੀ ਸੀ, ਕਰਮ ਭੂਮੀ ਤਾਂ ਹੈਗੀ ਸੀ, ਪਰ ਬੀਜ ਨਹੀਂ ਬੋਇਆ।
ਠੀਕ ਹੈ ਜੀ। ਉਹ ਵੈਸੇ ਕਹਿੰਦੇ ਪ੍ਰਾਣੀ ਕਾਹੇ ਕੋ ਲੋਭ, ਲਾਗੇ ਰਤਨ ਜਨਮ ਖੋਇਆ, ਪੂਰਵ ਜਨਮ ਕਰਮ ਭੂਮ ਬੀਜ ਨਹੀਂ ਬੋਇਆ।
ਜਿਹੜੀ ਕਰਮ ਭੂਮੀ ਸੀ, ਕਰਮ ਭੂਮੀ ਤੇਰੀ ਕਿੱਥੇ, ਹਿਰਦਾ ਕਰਮ ਭੂਮੀ, ਇੱਥੇ ਬਹਿ ਕੇ ਕੁਛ ਕਰਨਾ ਸੀ ਹਿਰਦੇ ਚ, ਇਹ ਬਾਹਰ ਕਰਨ ਨੂੰ, ਇਹ ਸੰਸਾਰ ਨੂੰ ਕਰਮ ਭੂਮੀ ਕਹਿੰਦੇ ਨੇ।
ਹਾਂਜੀ,
ਸੰਸਾਰ ਕਰਮ ਭੂਮੀ ਹੈ, ਮਾਇਆ ਧਾਰੀਆਂ ਦੀ ਹੋਊਗੀ।
ਠੀਕ ਹੈ ਜੀ।
ਜਿੱਥੇ ਨਾਮ ਦਾ ਬੀਜ ਬੀਜਿਆ ਜਾਣਾ ਉਹ ਕਰਮ ਭੂਮੀ ਹੈ। ਜਿੱਥੇ ਹਿਰਦੇ ਨੂੰ ਸਮਾਲ, ਰਾਵਣ ਦਾ ਬਾਗ ਜਿੱਥੋਂ ਪੱਟ ਕੇ ਟੋਏ ਟਿੱਬੇ ਬਰਾਬਰ ਕਰਕੇ,
ਹਾਂਜੀ,
ਉੱਥੇ ਨਾਮ ਬੀਜਣ ਨੂੰ ਕਰਮ ਭੂਮੀ ਹੈ, ਉਹ ਕਰਨਾ ਹੈ। ਆਹ ਸੰਸਾਰ ਨੂੰ ਕਰਮ ਭੂਮੀ ਕਹੀ ਜਾਂਦੇ ਮਨਿਸਟਰ, ਇਹ ਤਾਂ ਕਿਸੇ ਨੂੰ ਕਹਿਣਗੇ, ਇਹਨਾਂ ਨੂੰ ਕੀ ਪਤਾ ਕਰਮ ਭੂਮੀ ਕੀ ਹੁੰਦੀ ਹੈ। ਧਾਰਮਿਕ ਆਦਮੀ ਨੇ, ਇਹਨਾਂ ਦਾ ਧਰਮ ਹੈ ਪੈਸਾ, ਇਹਨਾਂ ਦਾ ਧਰਮ ਹੈ ਰੁਪਈਆ, ਇਹਨਾਂ ਦਾ ਧਰਮ ਹੈ ਮਾਇਆ।
ਠੀਕ ਹੈ ਜੀ। ਪੂਰਵ ਜਨਮ ਕੇ ਮਿਲੇ ਸੰਜੋਗੀ ਬਾਰੇ ਕੀ ਕਹਾਂਗੇ ਜੀ?
ਜਨਮ ਤਾਂ ਪੂਰਵ ਦੇ ਸੰਜੋਗੀ ਹੈਗੇ ਸੀ, ਚੇਤਾ ਰਮਨ।
ਅੱਛਾ ਜੀ। ਆਪਣਾ
ਗਰਭ ਵਿੱਚ ਤੋਂ ਇਕੱਠੇ ਨਹੀਂ ਸੀ।
ਅੱਛਾ ਜੀ।
ਫਿਰ ਵਿਛੜ ਗਏ, ਬਾਹਰ ਆ ਕੇ ਫਿਰ ਮਿਲ ਗਏ।
ਠੀਕ ਹੈ ਜੀ। ਪਰ ਉਹ ਕਹਿੰਦੇ ਆ ਮਾਤ ਪਿਤਾ ਬਨਤਾ ਸੁਤਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਇਹ ਹੈ ਜੀ ਸਾਰੀ ਪੰਕਤੀ,
ਉਹ ਉਹਨਾਂ ਦੀ ਗੱਲ ਕੀਤੀ ਹੈ।
ਅੱਛਾ ਜੀ।
ਇਹ ਉਹਨਾਂ ਦੀ ਹੈ।
ਅੱਛਾ ਜੀ, ਜਿਹੜੇ ਮੰਨਦੇ ਇਸ ਗੱਲ ਨੂੰ,
ਜਨਮ ਦੇ ਪੂਰਵ ਦੇ ਇਹਨਾਂ ਨੂੰ ਸੰਜੋਗੀ ਮੰਨਦਾ ਸੀ ਮੈਂ, ਹੁਣ ਨਹੀਂ ਮੰਨਦਾ। ਪਹਿਲਾਂ ਮੈਂ ਮਾਤਾ ਪਿਤਾ ਬਾਹਰ ਮੰਨਦਾ ਤਾ, ਹੁਣ ਕਹਿੰਦਾ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ, ਹੁਣ ਕਹਿੰਦਾ ਸੰਸਾਰ ਚ ਮਾਤਾ ਪਿਤਾ ਹੁੰਦਾ ਨੀ ਜਨ ਪਦਾਰਥ ਮਿਲੇ ਦੇ ਬਾਅਦ। ਪਹਿਲਾਂ ਮੰਨਦਾ ਸੀ ਉਹਨਾਂ ਨੂੰ, ਜਨਮ ਦੇ ਪੂਰਵ ਮਾਤਾ ਪਿਤਾ ਹੋਰ ਸੀ, ਜਨਮ ਦੇ ਪਹਿਲਾਂ ਮੰਨਿਆ ਜਾਂਦਾ ਤਾਂ ਸਹਿਯੋਗੀ ਨੇ ਸਹਿਯੋਗ ਦੇਣਗੇ, ਦੇ ਸਕਦੇ ਨੇ, ਪਰ ਜਦ ਪਤਾ ਲੱਗਿਆ ਸਹਿਯੋਗੀ ਤਾਂ ਦੇ ਸਹਿਯੋਗ ਤਾਂ ਕਰੇ ਨੀ ਸਕਦੇ, ਮਾਤਾ ਪਿਤਾ ਹੀ ਸੰਸਾਰ ਤੇ ਵੀ ਉਦਾ ਹੀ ਨੀ ਹੁਣ। ਫਿਰ ਮਤ ਬਾਂਧਾ ਸੰਤੋਖ ਪਿਤਾ ਹੋ ਗਿਆ।
ਅੱਛਾ ਜੀ।
ਹਾਂ
ਠੀਕ ਹੈ ਜੀ। ਉਹ ਕਹਿਣ ਦਾ ਮਤਲਬ ਇਹ ਕਿ ਇਹ ਸਾਰੀ ਜਿਹੜੀ ਗੱਲ ਹੈ ਇਸੇ ਜਨਮ ਦੀ ਹੋਈ ਹੈ, ਕੋਈ ਇਸ ਤਰ੍ਹਾਂ ਨਹੀਂ ਹੈ, ਪਰ ਜਨਮ ਪਦਾਰਥ ਮਿਲਣ ਤੋਂ ਬਾਅਦ ਗੱਲ ਹੋਰ ਹੈ, ਪਹਿਲਾਂ ਗੱਲ ਹੋਰ ਹੈ,
ਪਹਿਲਾਂ ਗੱਲ ਹੋਰ ਹੈ, ਪਿੱਛੋਂ ਹੋਰ ਹੈ।
ਠੀਕ ਹੈ ਜੀ। ਤੇ ਇਹੀ ਇਸ ਤਰ੍ਹਾਂ ਹੀ ਇੱਕ ਹੋਰ ਹੈਗਾ ਆਪਣਾ ਸ਼ਬਦ, ਇਹ ਬਿਲਾਵਲ ਮਹੱਲਾ ਚੌਥਾ ਹੈ ਜੀ। ਪੂਰਵ ਜਨਮ ਭਗਤੀ ਕਰ ਆਏ ਗੁਰ ਹਰ, ਹਰ 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 ਭਗਤੀ ਜਮਾਇਆ।
ਅੱਛਾ
ਜੀ।
ਹਾਂ, ਭਗਤੀ ਕਰਕੇ ਕਰਤਾ ਆ ਗਿਆ।
ਅੱਛਾ ਜੀ।
ਗੁਰਬਾਣੀ ਸਮਝ ਕੇ ਕਰਤਾ ਆ ਗਿਆ, ਟੇਕੇ ਬਹਿ ਗਿਆ, ਜਨਮ ਤਾਂ ਹੋਇਆ ਦੀ, ਇੱਕ ਹੋ ਗਿਆ, ਉਗਿਆ ਦੀ ਹੈ ਜੀ।
ਅੱਛਾ ਜੀ।
ਉਗਣਾ ਹੀ ਜਨਮ ਹੈ।
ਠੀਕ ਹੈ ਜੀ। ਇਸ ਤਰ੍ਹਾਂ ਹੀ ਹੈ, ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ।
ਹਾਂ, ਸੇਵਕ ਤਾਂ ਤੇਰਾ ਹੀ ਸੀ ਜਨਮ ਤੋਂ ਪਹਿਲਾਂ ਵੀ, ਹੁਣ ਤਾਂ ਭੁਲੇਖਾ ਹੀ ਚੱਕਿਆ ਗਿਆ, ਪਹਿਲਾਂ ਤਾਂ ਮੈਂ ਭੁਲੇਖੇ ਸੀ।
ਅੱਛਾ ਜੀ।
ਰਾਹ ਵੀ ਉਲਟਾ ਫੜਿਆ ਹੋਇਆ ਸੀ, ਹੁਣ ਮੈਂ ਤੈਨੂੰ ਕਿਵੇਂ ਯਾਦ ਕਰਦਾ ਸਾਰੀ ਗੱਲ।
ਠੀਕ ਹੈ ਜੀ।
ਦੁੱਖੀ ਹੋ ਗਈ।
ਤੇ ਸੋਹਿਲਾ ਸਾਹਿਬ ਚ ਵੀ ਆਉਂਦਾ ਪੂਰਵ ਲਿਖੇ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ।
ਪੂਰਬ ਲਿਖਤ ਲਿਖੇ ਗੁਰ ਪਾਇਆ।
ਹਾਂਜੀ
ਜੋ ਬਣਿਆ ਸੀ ਮੈਂ ਬਣ ਕੇ ਚੱਲਿਆ ਸੀ।
ਹਾਂਜੀ
ਧਾਰਨ ਕੀਤਾ ਸੀ ਦਿਲ ਵਿੱਚ ਗਿਆਨ ਪ੍ਰਾਪਤ ਕਰਨਾ ਪਾ ਲਿਆ।
ਹਾਂ ਠੀਕ ਹੈ ਜੀ।
ਜਦੋਂ ਕੋਈ ਅਸੀਂ ਦਾਖਲ ਕਰਾਉਂਦੇ ਹਾਂ ਕਹਿੰਦਾ ਮੈਂ ਮੈਟ੍ਰਿਕ ਤਾਂ ਨਹੀਂ ਕਰਦੀ ਹੈ ਤੇ ਕਹਿੰਦਾ ਮੈਂ ਫਸਟ ਡਿਵੀਜ਼ਨ ਚ ਕਰਦੀ ਹੈ।
ਅੱਛਾ
ਮਿਹਨਤ ਕਰੂਗਾ ਕਰ ਵੀ ਲਊਗਾ।
ਠੀਕ ਹੈ ਜੀ।
ਲਿਖ ਕੇ ਤੇ ਬਿਨਾਂ ਦਾ ਕੋਈ ਕੰਮ ਹੁੰਦਾ ਹੀ ਨਹੀਂ।
ਹਾਂਜੀ ਪੁਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਇਹ ਤੋਂ ਕੀ ਭਾਵ ਬਣਦਾ ਜੀ?
ਕਮਾਉਂਦਾ ਤਾਂ ਉਹ ਹੀ ਆ ਜੋ ਬਣਦਾ ਰਹਿੰਦਾ ਪੁਰਬ ਲਿਖ ਲੈਂਦਾ ਅੰਦਰ ਆਪਣੇ।
ਅੱਛਾ ਜੀ
ਦੁਆ ਉਹ ਚ ਕੀ ਦੇਖਣ ਦਊਗਾ ਕੀ ਦਖਲ ਦਊ ਦੁਆ ਜੇ ਉਹਦੇ ਪੁੱਠੇ ਪਾਸੇ ਚੱਲਣਾ ਲਿਖ ਲਿਆ ਪੁੱਠੇ ਪਾਸੇ ਚੱਲਣਾ ਦੁਆ ਦੀ ਉਹਨੂੰ ਹਟਾ ਸਕਦਾ ਕੋਈ?
ਅੱਛਾ ਪਰ ਜੇ ਇਸ ਤਰ੍ਹਾਂ ਲਿਖ ਲੈ ਜਿਨ ਕੋ ਪੁਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ
ਉਹ ਵੀ ਉਹਨਾਂ ਨੇ ਸਤਿਗੁਰ ਮਿਲਿਆ ਆਏ ਲਿਖਿਆ ਸੀ ਉਹਨਾਂ ਨੇ ਬੁਲਾਵ ਵਾਸਤੇ ਲਿਖਿਆ ਸੀ ਉਹਨਾਂ ਨੇ ਆਪਣਾ ਜੋ ਲਿਖਿਆ ਸੀ ਉਹਨਾਂ ਨੂੰ ਉਹ ਮਿਲ ਗਿਆ।
ਠੀਕ ਹੈ ਜੀ ਇਹੀ ਬਹੁਤੀ ਜ਼ਿਆਦਾ ਇਸ ਤਰ੍ਹਾਂ ਦੇ ਸ਼ਬਦ ਇਸ ਤਰ੍ਹਾਂ ਦੀਆਂ ਪੰਕਤੀਆਂ ਬਹੁਤੀਆਂ ਹੈ ਜੀ ਕਿ ਪੂਰਬ ਲਿਖਿਆ ਜਿਨ ਕੋ ਪੂਰਬ ਲਿਖਿਆ ਸੋਈ
ਸਤਿਗੁਰ ਤਾਂ ਬਾਅਦ ਚ ਮਿਲਿਆ ਪਹਿਲਾਂ ਉਹਨੇ ਲਿਖਿਆ ਸੀ ਵੀ ਸਤਿਗੁਰ ਨੂੰ ਮਿਲਣਾ ਹੀ ਮਿਲਣਾ ਤਾਂ ਲੱਕ ਬਾਂਧ ਕੇ ਬੈਠੇ ਸੀ ਸਤਿਗੁਰ ਦੇ ਦਾਇਰੇ ਚ।
ਹਾਂਜੀ ਇਹ ਸ੍ਰੀ ਰਾਗ ਚ ਆਉਂਦਾ ਜੀ ਪੂਰਬ ਲਿਖਿਆ ਕਿਉਂ ਮਿੱਟੀ ਹੈ ਲਿਖਿਆ ਲੇਖ ਰਜਾਈ
ਰਜਾਏ ਲਿਖਿਆ ਜਿਹੜਾ ਰਾਜਾ ਨੂੰ ਲਿਖਿਆ ਆਪਣੀ ਰਾਜੀ ਨੂੰ ਲਿਖਿਆ ਉਹਨੂੰ ਮਿਟਾਈਏ ਕਿਉਂ?
ਅੱਛਾ ਜੀ
ਜਦ ਬਦ ਕੇ ਆਏ ਆ ਸੱਚ ਖੱਡੋ ਜਨਮ ਦੇ ਵਿੱਚ ਬਾਜੀ ਜਿੱਤ ਕੇ ਆਉਣਾ ਉਹ ਲੇਖ ਰਜਾ ਨੂੰ ਲਿਖਿਆ ਬੁੱਧੀ ਨਾਲ ਤੇਜ਼ੀ ਨਾਲ ਲਿਖਿਆ ਹੈ ਉਹਦੇ ਪਹਿਰਾ ਤਗੜਾ ਹੋ ਗਏ।
ਠੀਕ ਹੈ ਜੀ ਜੋ ਮਤਲਬ ਜਿਹੜਾ ਹੈਗਾ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਆਪਾਂ ਆਪ ਹੀ ਲਿਖਦੇ ਹਾਂ ਸਭ ਹੈ ਜੀ
ਆਪ ਹੀ ਬੁੱਲਦੇ ਹਾਂ ਆਪ ਹੀ ਬੁੱਲਦੇ ਹਾਂ ਆਪ ਹੀ ਲਿਖਦੇ ਹਾਂ।
ਠੀਕ ਹੈ ਜੀ
ਸ਼ਬਦ ਕਾਟੇ ਕੋਟ ਕਰਮ ਇਹਦਾ ਕੀ ਭਾਵ ਬਣਦਾ ਜੀ? ਗੁਰ ਸ਼ਬਦ ਕਾਟੇ ਕੋਟ ਕਰਮ ਉਹਨੇ ਉਪਦੇਸ਼ ਸਾਰੇ ਕੱਢ ਦਿੱਤੇ
ਕਹਿਣ ਦਾ ਮਤਲਬ
ਭੁਲੇਖਾ ਸੀ
ਭੁਲੇਖਾ ਦੂਰ
ਭੁਲੇਖਾ ਸੀ ਕਰਦਾ ਕਰਦਾ ਨਹੀਂ ਸੀ ਕਰਮ।
ਠੀਕ ਹੈ ਜੀ
ਆਪ ਉਹਨੂੰ ਕਰਮ ਨਹੀਂ ਸੀ ਮੈਂ ਕਰਦਾ ਪਾਪ ਤਾਂ ਬਸ ਤੇ ਦੀ ਜਦ ਪਾਪੋਂ ਉਹਨੇ ਬਸ ਨਹੀਂ ਪੜਿਆ ਸਾਰੇ ਕਰਮ ਕੱਟੇ ਗਏ ਸਾਰਾ ਭਲੇਖਾ ਨਿਕਲ ਗਿਆ ਸਾਰੇ ਕਰਮ ਕੱਟੇ ਗਏ। ਉਹ ਕਹਿੰਦਾ ਪਾਗਲ ਹੈ ਜਦ ਲੱਗ ਜਾਣੇ ਮੈਂ ਕੁਛ ਕਰਤਾ ਜਦ ਲੱਗ ਤੂੰ ਬੰਦਦਾ ਮੈਂ ਕੁਛ ਕਰਦਾ ਤਬ ਲੱਗ ਕਰਮ ਜੂਰ ਪੇ ਫਿਰਤਾ ਤੂੰ ਬੰਦਣਾ ਬੰਦ ਕਰ ਦੇ ਮੈਂ ਨਹੀਂ ਕਰਦਾ ਬਸ ਬਰੀ।
ਅੱਛਾ ਜੀ ਠੀਕ ਹੈ ਜੀ ਇਹ ਗੱਲ ਕਲੀਅਰ ਹੋ ਗਈ। ਇੱਕ ਨਾ ਭਾਈ ਸਾਹਿਬ ਰਣਧੀਰ ਸਿੰਘ ਨੇ ਪੁਸਤਕ ਲਿਖੀ ਹੈ ਜੀ ਗੁਰਮਤ ਅਧਿਆਤਮਕ ਕਰਮ ਫਿਲਾਸਫੀ ਉਹਦੇ ਜੋ 8 ਤਰ੍ਹਾਂ ਦੇ ਕਰਮਾਂ ਦਾ ਜ਼ਿਕਰ ਕਰਦੇ ਆ ਜਿੰਨੀ ਕੁ ਉਹਨਾਂ ਨੂੰ ਉਸ ਸਮੇਂ ਸੂਝ ਸੀ। ਪਹਿਲਾਂ ਤਾਂ ਉਹ ਕਹਿੰਦੇ ਆ ਜੀ
ਵੇਦਾਂਤੀ ਹੈ ਨਾ
ਹਾਂਜੀ
ਉਹ ਵੇਦਾਂਤੀਆਂ ਚੋਂ ਆਇਆ ਹੋਇਆ ਰਣਧੀਰ ਸਿੰਘ ਪਹਿਲਾਂ ਵੇਦਾਂਤੀ ਸੀਗਾ ਇਹ।
ਚਲੋ ਕੋਈ ਨੀ ਜੋ ਉਹਨਾਂ ਨੂੰ ਜਿੰਨੀ ਸਮਝ ਆਈ ਆਪਾਂ ਉਹ ਵੀ ਦੇਖ ਲੈਣੇ ਆ ਵੀ ਉਹਦੇ ਚ ਕੋਈ ਗੱਲ ਗੁਰਮਤ ਦੇ ਦਾਇਰੇ ਚ ਆਉਂਦੀ ਆ। ਜਿਵੇਂ ਉਹ ਲਿਖਦੇ ਆ ਬਿਨ ਏਕ ਨਾਮ ਇੱਕ ਚਿੱਤ ਲੀਨ ਫੋਕਟ ਸਰਬ ਧਰਮਾਂ ਵਿਹੀਨ ਇਹ ਅਕਾਲ ਉਸਤ ਚ ਲਿਖਿਆ ਹੈ ਜੀ ਫੋਕਟੋ ਸਰਬ। ਠੀਕ ਹੈ ਜੀ ਉਹ ਕਹਿੰਦੇ ਜੀ ਪਹਿਲੀ ਤਰ੍ਹਾਂ ਦਾ ਕਰਮ ਹੈਗਾ ਜੀ ਕਰਮ ਕਾਂਡੀ ਕਰਮ।
ਅੱਛਾ
ਦੂਸਰੇ ਤਰ੍ਹਾਂ ਦਾ ਕਰਮ ਹੁੰਦਾ ਹੈ ਜੀ ਹੋਮੇ ਵਿਆਪਤ ਕਰਮ।
ਅੱਛਾ
ਤੀਸਰੇ ਤਰ੍ਹਾਂ ਦਾ ਹੁੰਦਾ ਹੈ ਜੀ ਤ੍ਰੈਗੁਣੀ ਤ੍ਰਿਵਿਧ ਕਰਮ।
ਅੱਛਾ
ਚੌਥਾ ਉਹਨਾਂ ਨੇ ਲਿਖਿਆ ਚੌਥਾ ਲਿਖਿਆ ਜੀ ਕਿਰਤ ਕਰਮ।
ਅੱਛਾ
ਇੱਕ ਉਹਨਾਂ ਨੇ ਲਿਖਿਆ ਅਗਲਾ ਪੰਜਵਾਂ ਹਰ ਕੀਰਤ ਕਰਮ।
ਅੱਛਾ
ਫਿਰ ਲਿਖਿਆ ਹੁਕਮ ਰਜ਼ਾਈ ਕਰਮ ਤੇ
ਅੱਛਾ
ਅਖੀਰ ਚ ਲਿਖਿਆ ਉਹਨਾਂ ਨੇ ਅਧਿਆਤਮਕ ਕਰਮ। ਇਸ ਤਰ੍ਹਾਂ ਉਹਨਾਂ ਨੇ 8 ਤਰੀਕੇ ਨਾਲ ਕਿਸੇ ਤਰ੍ਹਾਂ ਕਰਮਾਂ ਦੀ ਵੰਡ ਕੀਤੀ ਹੋਈ ਹੈ।
ਕਰਮਾਂ ਦਾ ਅਧਿਆਤਮਕ ਕਰਮ ਦੇ ਵਿੱਚ ਕੀ ਫਰਕ ਹੈ? ਜਿਹੜੇ ਹੁਕਮ ਗਏ ਮਨ ਭਾਵ ਦੇ ਕਰਮ ਹੈ ਉਹ ਕਿਤੇ ਚੜਤਾ ਉਹਨੇ? ਹੁਕਮ ਕੀ ਮਨ ਭਾਵ ਦੇ ਰਾਹ ਪੀੜੇ ਕੇ ਜਾਮਣਾ ਸ਼ਾਇਦ ਭੁੱਲ ਗਿਆ ਫਿਰ। ਹੁਕਮ ਰਜਾਈ ਚੱਲਣਾ ਅਧਿਆਤਮ ਕਰਮ ਹੈ।
ਠੀਕ ਹੈ ਜੀ,
ਦੋ ਜੀਵਨ ਇੱਕੋ ਹੈ।
ਠੀਕ ਹੈ ਜੀ, ਉਹ ਇਸ
ਦੋ ਬਣਦੇ ਹੀ ਨਹੀਂ।
ਉਹ ਇਸ ਤਰ੍ਹਾਂ ਲਿਖਦੇ ਆ ਜਿਵੇਂ ਜੀ ਆਮ ਸੰਸਾਰੀ ਲੋਕ ਦੁਨੀਆ ਅੰਦਰ ਦੂਜੇ ਪਾਏ ਤੇ ਦੁਰਮਤ ਕਰਮਾਂ ਵਿੱਚ ਪ੍ਰਵਿਰਤ ਰਹਿੰਦੇ ਹਨ, ਐਸੇ ਕਰਮ ਦਾ ਗੇੜ ਉਹਨਾਂ ਨੂੰ ਉਹਨਾਂ ਤੋਂ ਮੁੱਕਦਾ ਮਿਟਦਾ ਨਹੀਂ।
ਸਾਰੇ ਦੂਜੇ ਕਰਮ ਨੇ ਹੁਕਮ ਰਜਾਈ ਚੱਲਣ ਤੋਂ ਬਿਨਾਂ।
ਅੱਛਾ ਜੀ,
ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਤੋਂ ਬਿਨਾਂ ਜਿੰਨੇ ਵੀ ਕਰਮ ਨੇ ਸਾਰੇ ਦੂਜੇ ਨੂੰ ਮਿਲਦੇ ਨੇ।
ਠੀਕ ਹੈ, ਪਰ ਉਹ ਐਂ ਵੀ ਲਿਖਦੇ ਆ ਪੁਰਬਲੇ
ਕੋਈ ਕਰਮ ਨੇ।
ਠੀਕ ਹੈ ਜੀ,
ਉਹ ਪਤਾ ਨਹੀਂ ਕਿੱਥੋਂ ਗੁਰਬਾਣੀ ਦੋਈ ਕਰਮ ਕਹਿੰਦੀ ਹੈ, ਤੀਆ ਕਹਿੰਦੀ ਉਹਦੀ ਹੈ।
ਅੱਛਾ ਜੀ,
ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਜੀ ਬਸ।
ਅੱਛਾ ਜੀ,
ਸੁਕ੍ਰਿਤ ਕਰਮ ਨੇ ਜਿਹੋ ਤੈਨੂੰ ਦੁੱਖ ਮਿਲੂਗਾ, ਇੱਕ ਸੁਕ੍ਰਿਤ ਕਰਮ ਨੇ ਜਿਹੋ ਤੈਨੂੰ ਸੁਖ ਮਿਲੂਗਾ।
ਅੱਛਾ ਜੀ,
ਕਿਹਾ ਕੋਈ ਕਰਮ ਨਹੀਂ।
ਅੱਛਾ ਜੀ, ਠੀਕ ਹੈ ਜੀ, ਉਹਨਾਂ ਨੂੰ
ਸਵਾਲ ਹੀ ਪੈਦਾ ਨਹੀਂ ਹੁੰਦਾ।
ਠੀਕ ਹੈ,
ਗੁਰਬਾਣੀ ਤਾਂ ਬੰਦੀ ਨਹੀਂ, ਪਤਾ ਨਹੀਂ ਉਹ ਕਿੱਦਾਂ। ਉਹ ਵੇਦਾਂਤੀ ਸੀਗਾ, ਮੈਨੂੰ ਦੱਸਿਆ ਵੇਦਾਂਤੀ ਹੈ, ਵੇਦਾਂਤੀ ਹੈ, ਉਹਨਾਂ ਦੇ ਗਿਆਨ ਚੋਂ ਬੋਲਦਾ ਉਹ।
ਹਾਂ, ਉਹਨਾਂ ਲਿਖਦੇ, ਹਾਂਜੀ ਉਹ ਲਿਖਦੇ ਆ ਪੁਰਬਲੇ ਕਰਮਾਂ ਦੀ ਲਿਖਤ ਅਨੁਸਾਰ ਇਹ ਦੁਰਮਤ ਕਰਮ ਉਹਨਾਂ ਦੇ ਅਵਸ਼ ਕਰਨੇ ਬਣਦੇ ਹਨ, ਉਹਨਾਂ ਤੋਂ ਹੁੰਦੇ ਹੀ ਮੰਦੇ ਕਰਮ ਹਨ, ਇਹ ਉਹਨਾਂ ਦੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਮਿਲਿਆ ਹੁੰਦਾ ਹੈ, ਮੰਦੇ ਕਰਮ ਕਮਾਉਣਾ। ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੇ ਕਰਮ ਨਾਲ ਲੈ ਕੇ ਚੱਲਦੇ ਹਾਂ।
ਉਹ ਐ ਨਾ ਮੰਦੀ ਕੁੜੀ ਦਾ ਲਿਖਿਆ, ਮੰਦੇ ਕਮੀ ਨਹੀਂ ਲਿਖਿਆ।
ਹਾਂਜੀ,
ਅੰਧੇ ਕਮੀ, ਅੰਧੀ ਕਮੀ ਨਾਨਕਾ ਮਨ ਅੰਧਾ ਤਨ ਅੰਧ।
ਹਾਂ
ਹਾਂ, ਅੰਧੇ ਤਨ
ਠੀਕ ਹੈ,
ਅੰਨਾ ਹੋ ਕੇ ਕਰਮ ਕਰਨਾ ਹੋਰ ਗੱਲ ਹੈ। ਮਨ ਵਿੱਚ ਬੁਰੀ ਭਾਵਨਾ ਰੱਖ ਕੇ ਕੰਮ ਕਰਨਾ ਹੋਰ ਗੱਲ ਹੈ। ਆਪੇ ਤਾਂ ਸਿਰੇ ਚੜੂਗਾ, ਤਾਂ ਉਹਦੇ ਹੁਕਮ ਨੂੰ ਚੜਨਾ, ਉਹ ਬੰਦਾ ਰਹਿਣਾ ਹੀ ਨਹੀਂ। ਉਹਦੇ ਹੁਕਮ ਨਾਲ ਕੰਮ ਹੋਣਾ, ਬੰਦਾ ਨਹੀਂ ਰਹਿਣਾ, ਸਾਡੀ ਨਿਗਾਹ ਚ ਭਾਵੇਂ ਬੰਦਾ ਹੋਵੇ।
ਠੀਕ ਹੈ ਜੀ,
ਉਹਦਾ ਸਾਡਾ ਦ੍ਰਿਸ਼ਟੀਕੋਣ ਹੈ ਬੰਦੇ ਨਾਲ।
ਠੀਕ ਹੈ ਜੀ,
ਕਰਮ ਦੋ ਤੋਂ ਤੀਆ ਕਰਮ ਨਹੀਂ ਕੋਈ।
ਠੀਕ ਹੈ ਜੀ, ਕਾਫੀ ਗੱਲਬਾਤ ਕਲੀਅਰ ਹੋ ਗਈ। ਜੇ ਹੋਰ ਕੋਈ ਸਵਾਲ ਜਵਾਬ ਹੋਣਗੇ ਤਾਂ ਅਸੀਂ ਤੁਹਾਡੇ ਨਾਲ ਫੇਰ ਸੰਪਰਕ ਕਰਾਂਗੇ ਜੀ। ਬਹੁਤ ਮਿਹਰਬਾਨੀ ਜੀ, ਵਾਹ ਖਾਲਸਾ ਵਾਹਿਗੁਰੂ ਜੀ।